ਦੋਹਰਾ ਸ੍ਰੀ ਹਰਗੋਬਿੰਦ ਸਤਿਗੁਰੂ ਇਸ ਬਿਦ ਸਮੇਂ ਬਿਤਾਏ।
ਇਸ ਪ੍ਰਕਾਰ ਪਹਾੜੀਆਂ ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਮਹਾਰਾਜ ਜੀ ਆਪਣਾ ਸਮਾਂ ਬਤੀਤ ਕਰ ਰਹੇ ਨੇ।
ਸਿੱਖ ਸੰਗਤ ਆਵਹ ਅਨੇਕ ਮਨ ਬਾਂਛਤ ਕੋ ਪਾਏ।
ਦੂਰ ਦਰਾਡਿਆਂ ਤੋਂ ਚਾਰਾਂ ਦਿਸ਼ਾਵਾਂ ਤੋਂ ਸਿੱਖ ਸੰਗਤ ਆਉਂਦੀ ਹੈ ਤੇ ਗੁਰੂ ਮਹਾਰਾਜ ਜੀ ਤੋਂ ਮਨ ਪਾਉਂਦੀਆਂ ਵਰਦਾਨ ਮੁਰਾਦਾਂ ਪ੍ਰਾਪਤ ਕਰਦੀਆਂ ਹਨ।
ਚੌਪਈ ਬਾਬਕ ਹੁਤੋ ਅਗਾਰੀ ਗਾਵੇ।
ਤੇ ਮਹਾਰਾਜ ਜੀ ਦਾ ਜਦੋਂ ਦੀਵਾਨ ਲੱਗਦਾ ਤੇ ਸਤਿਗੁਰਾਂ ਦੇ ਹਜੂਰੀ ਰਾਗੀ ਸੀ ਉਸ ਵੇਲੇ ਭਾਈ ਬਾਬਕ ਜੀ, ਕਹਿੰਦੇ ਭਾਈ ਬਾਬਕ ਮਹਾਰਾਜ ਜੀ ਦੀ ਹਜੂਰੀ ਦੇ ਵਿੱਚ ਬੈਠ ਕੇ ਕੀਰਤਨ ਕਰਿਆ ਕਰਦੇ।
ਸਦਾ ਕੀਰਤਨ ਕਰਤ ਸੁਣਾਵੇ।
ਆਸਾ ਜੀ ਦੀ ਵਾਰ ਤੋਂ ਲੈ ਕੇ ਸੰਧਿਆ ਸਮੇਂ ਤੱਕ ਭਾਈ ਬਾਬਕ ਜੀ ਸਾਰੀਆਂ ਚੌਂਕੀਆਂ ਗਾਉਂਦੇ ਕੀਰਤਨ ਕਰਦੇ ਨੇ ਬੜਾ ਮਨੋਹਰ।
ਭਾਂਤ ਭਾਂਤ ਕੇ ਰਾਗਨ ਸਾਥ।
ਕਈ ਪ੍ਰਕਾਰ ਦੇ ਰਾਗ ਸੁਣਾਇਆ ਕਰਦੇ, ਜਿਹੜੇ 30 ਰਾਗ 31 ਰਾਗ ਨੇ ਉਹ ਤਾਂ ਸੁਣਾਉਂਦੇ ਨੇ, ਫਿਰ ਜਿਹੜੇ ਮਿਸ਼ਰਿਤ ਰਾਗ ਨੇ ਜਿਵੇਂ ਗੌੜੀ ਕਈ ਪ੍ਰਕਾਰ ਦੀ ਆ, ਕਹਿੰਦੇ ਉਸ ਪ੍ਰਕਾਰ ਕਈ ਮਿਸ਼ਰਿਤ ਰਾਗ ਉਹ ਭਾਈ ਬਾਬਕ ਜੀ ਸੁਣਾਇਆ ਕਰਦੇ।
ਕਰਹਿ ਰਜਾਵਨ ਸਤਿਗੁਰ ਨਾਥ।
ਤੇ ਗੁਰੂ ਮਹਾਰਾਜ ਜੀ ਨੂੰ ਕੀਰਤਨ ਸੁਣਾ ਕੇ ਪ੍ਰਸੰਨ ਕਰਦੇ, ਰਜਾਉਂਦੇ ਨੇ ਕੀਰਤਨ ਸੁਣਾ ਕੇ। ਸੰਗਤ ਜੀ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਨੂੰ ਜਿਹਨੇ ਖੁਸ਼ ਕਰਨਾ ਹੈ ਨਾ ਤੇ ਕੀਰਤਨ ਸੁਣਾ ਦਿਓ, ਗੁਰੂ ਨਾਨਕ ਮਹਾਰਾਜ ਜੀ ਖੁਸ਼ ਹੋ ਜਾਣਗੇ। ਜਿਹਨੇ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਖੁਸ਼ੀਆਂ ਲੈਣੀਆਂ ਉਹ ਭਾਈ ਮਰਦਾਨੇ ਵਾਂਗੂ ਕੀਰਤਨ ਕਰੇ ਤੇ ਜੋ ਮਰਜ਼ੀ ਮੰਗ ਲਵੇ ਗੁਰੂ ਨਾਨਕ ਮਹਾਰਾਜ ਜੀ ਤੋਂ। ਇਸੇ ਪ੍ਰਕਾਰ ਭਾਈ ਬਾਬਕ ਜੀ ਕੀਰਤਨ ਸੁਣਾ ਕੇ ਰਜਾਉਂਦੇ ਨੇ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ।
ਅੰਤ ਸਮਾਂ ਪਹੁੰਚਿਓ ਤਬ ਆਈ।
ਭਾਈ ਬਾਬਕ ਜੀ ਦਾ ਅੰਤਿਮ ਸਮਾਂ ਨੇੜੇ ਆ ਗਿਆ, ਅੰਤਿਮ ਸਮਾਂ ਉਹਨਾਂ ਦਾ ਨੇੜੇ ਆ ਗਿਆ।
ਜਾਣ ਲਈ ਤਬ ਮ੍ਰਿਤ ਨਿਆਰਾਈ।
ਜਾਣ ਲਿਆ ਕਿ ਸਾਡਾ ਅੰਤਿਮ ਸਮਾਂ, ਸਾਡੀ ਮ੍ਰਿਤੂ ਉਹ ਨੇੜੇ ਆ ਚੁੱਕੀ ਹੈ।
ਸ੍ਰੀ ਹਰ ਗੋਬਿੰਦ ਟਿਲ ਚਲ ਆਇਓ।
ਭਾਈ ਬਾਬਕ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਕੋਲ ਆਏ ਚੱਲ ਕੇ।
ਪ੍ਰਾਨ ਅੰਤ ਬਿਰ ਤੰਤ ਸੁਣਾਇਓ।
ਆਣ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੁਣ ਮੇਰੇ ਪ੍ਰਾਣਾ ਦਾ ਅੰਤ ਹੋਣ ਲੱਗਾ, ਮਹਾਰਾਜ ਮੇਰਾ ਕੁਝ ਕੁ ਸਮਾਂ ਇਸ ਧਰਤੀ ਦੇ ਉੱਤੇ ਬਾਕੀ ਰਹਿ ਗਿਆ।
ਕਰਹੋ ਖੁਸ਼ੀ ਸਤਿਗੁਰੂ ਬਿਸਾਲਾ।
ਹੇ ਗੁਰੂ ਮਹਾਰਾਜ, ਮੈਂ ਤੁਹਾਡੇ ਦਰ ਘਰ ਦਾ ਰਾਗੀ ਹਾਂ, ਮਹਾਰਾਜ ਕਿਰਪਾ ਕਰਕੇ ਮੇਰੇ ਉੱਤੇ ਖੁਸ਼ੀਆਂ ਕਰੋ, ਮਹਾਰਾਜ ਮੇਰੇ ਉੱਤੇ ਨਜ਼ਰ ਸਵੱਲੀ ਕਰੋ, ਭਾਰੀਆਂ ਖੁਸ਼ੀਆਂ ਕਰੋ।
ਗਮਨੋ ਮੈਂ ਪਰਲੋਕ ਸੁਖਾਲਾ।
ਤਾਂ ਕਿ ਮਹਾਰਾਜ ਜੀ ਮੈਂ ਸੁਖੀ ਸੁਖੀ ਪਰਲੋਕ ਪਿਆਨਾ ਕਰ ਸਕਾਂ, ਇਸ ਲੋਕ ਨੂੰ ਛੱਡ ਕੇ ਮੈਂ ਪਰਲੋਕ ਜਾ ਸਕਾਂ ਖੁਸ਼ੀ ਖੁਸ਼ੀ।
ਆਪਣ ਸਮੀਪੀ ਸਦਾ ਰਖੀਜੈ।
ਮਹਾਰਾਜ ਇੱਕ ਬੇਨਤੀ ਹੋਰ ਹੈ, ਮੈਨੂੰ ਸਦਾ ਆਪਣੇ ਨੇੜੇ ਰੱਖਿਓ। ਮਹਾਰਾਜ ਜਿੱਥੇ ਆਪ ਜੀ ਦਾ ਵਾਸਾ ਹੈ ਨਾ ਉੱਥੇ ਮਹਾਰਾਜ ਜੀ ਤਿਲ ਮਾਤਰ ਜਗ੍ਹਾ ਮੈਨੂੰ ਮਹਾਰਾਜ ਪ੍ਰਦਾਨ ਕਰ ਦਿਓ।
ਇਹੀ ਆਸ ਹਮ ਹਿਰਦੈ ਪੁਰੀ ਜੈ।
ਹੋਰ ਮਹਾਰਾਜ ਕੁਝ ਨਹੀਂ ਚਾਹੀਦਾ ਸਤਿਗੁਰੂ ਜੀ, ਇਹੀ ਆਸ ਸਾਡੇ ਮਨ ਦੇ ਵਿੱਚ ਫੁਰੀ ਹੈ।
ਸ੍ਰੀ ਨਾਨਕ ਜੀ ਟਿਗ ਮਰਦਾਨਾ।
ਜਿਵੇਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਰਿਹਾ ਕਰਦੇ।
ਸਦਾ ਰਾਗ ਕੋ ਕਰਤ ਸੁਜਾਨਾ।
ਸਦਾ ਹੀ ਗੁਰੂ ਨਾਨਕ ਮਹਾਰਾਜ ਜੀ ਨੂੰ ਕੀਰਤਨ ਸੁਣਾਉਂਦੇ, 50 ਸਾਲ ਤੋਂ ਵੱਧ ਸਮਾਂ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ।
ਇਸ ਜਗ ਮਹਿ ਪਾ ਬੜ ਬਿਖਿਆਤਾ।
ਤੇ ਜਗਤ ਦੇ ਵਿੱਚ ਉਹਨਾਂ ਦੀ ਕੀਰਤੀ ਵਿਦਤ ਹੈ, ਜਗਤ ਦੇ ਵਿੱਚ ਉਹਨਾਂ ਦਾ ਨਾਮ ਪ੍ਰਗਟ ਹੈ।
ਪਾਇਓ ਸੁਜਸ ਬੜੋ ਅਵਿਦਾਤਾ।
ਵੇਖੋ ਕਿੰਨਾ ਉਹਨਾਂ ਨੇ ਸੁਜਸ ਪ੍ਰਾਪਤ ਕੀਤਾ। ਬਾਣੀ ਦੇ ਵਿੱਚ ਵੀ ਬਚਨ ਆਉਂਦਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿੰਦੇ ਕਿੰਨਾ ਉਹਨਾਂ ਨੇ ਸੁਜਸ ਪਾਇਆ ਹੈ।
ਜਿਮ ਬਾਵਨ ਕੋ ਲੈ ਕਰ ਸੰਗ।
ਹੇ ਗੁਰੂ ਮਹਾਰਾਜ, ਜਿਸ ਪ੍ਰਕਾਰ ਜਿਹੜਾ ਬੋਣਾ ਅਵਤਾਰ ਹੋਇਆ ਨਾ, ਜਿਹੜਾ ਬੋਣਾ ਅਵਤਾਰ ਹੋਇਆ 52 ਉਂਗਲਾਂ ਵਾਲਾ, 52 ਇੰਚ ਦਾ, ਬਸ ਉਹ ਛੋਟਾ ਜਿਹਾ ਕੱਦ ਸੀ ਉਹਦਾ 52 ਅਵਤਾਰ ਦਾ। ਕਹਿੰਦੇ ਜਿਵੇਂ 52 ਅਵਤਾਰ ਉਹਦੇ ਹੱਥ ਦੇ ਵਿੱਚ ਇੱਕ ਸੋਟੀ ਸੀ, ਛੋਟਾ ਜਿਹਾ ਰੂਪ ਬਣਾ ਕੇ ਆਇਆ ਬ੍ਰਾਹਮਣ ਦਾ ਬੋਣਾ ਅਵਤਾਰ। ਤੇ ਜਦੋਂ ਉਹਨੇ 2.5 ਕਰੂ ਦੀ ਧਰਤੀ ਮੰਗੀ ਕਿ ਮੈਨੂੰ 2.5 ਕਦਮਾਂ ਦੀ ਧਰਤੀ ਚਾਹੀਦੀ ਆ, ਰਾਜਾ ਬਲੀ ਹੱਸ ਪਿਆ, ਕਹਿੰਦੇ ਅੱਛਾ 2.5 ਚਾਹੀਦੀ ਆ, ਮੰਗ ਲੈ, ਮਿਣ ਲੈ ਆਪਣੇ ਆਪ। ਤੇ 2 ਕਦਮਾਂ ਦੇ ਵਿੱਚ ਸਾਰਾ ਬ੍ਰਹਿਮੰਡ ਨਾਪ ਲਿਆ, ਧਰਤੀ ਆਕਾਸ਼ ਬ੍ਰਹਿਮੰਡ ਸਭ ਕੁਝ ਨਾਪ ਲਿਆ। ਕਹਿੰਦੇ ਅੱਧਾ ਕਦਮ ਕਿੱਥੇ ਰੱਖਾਂ? ਰਾਜਾ ਬਲ ਕਹਿੰਦਾ ਜੀ ਮੇਰੇ ਸਿਰ ਤੇ ਰੱਖ ਦੋ, ਮੈਂ ਵੀ ਤਾਂ ਹਾਂ। ਤੇ ਜਦੋਂ ਸਿਰ ਤੇ ਰੱਖਿਆ ਤੇ ਉਹ ਪਤਾਲ ਦੇ ਵਿੱਚ ਧੱਸ ਗਿਆ। ਜਦੋਂ ਬਾਵਨ ਅਵਤਾਰ ਨੇ 2.5 ਕਦਮਾਂ ਦੀ ਧਰਤੀ ਉਹ ਮਿਣੀਆ, ਆਪਣਾ ਸਰੀਰ ਬੜਾ ਵਧਾ ਲਿਆ ਸੀ। ਕਹਿੰਦੇ ਜਿਵੇਂ ਜਿਵੇਂ ਸਰੀਰ ਵੱਧਦਾ ਸੀ ਨਾ, ਹੱਥ ਦੇ ਵਿੱਚ ਜਿਹੜੀ ਸੋਟੀ ਸੀ ਬਾਵਨ ਅਵਤਾਰ ਦੇ, ਉਹ ਵੀ ਉਸੇ ਪ੍ਰਕਾਰ ਵੱਧਦੀ ਚਲੀ ਗਈ।
ਹੱਥ ਲਸ਼ਟਕਾ ਵਧੀ ਉਤੰਗ,
ਉਸੇ ਪ੍ਰਕਾਰ ਹੱਥ ਦੀ ਲਸ਼ਟਕਾ, ਹੱਥ ਦੀ ਜਿਹੜੀ ਸੋਟੀ ਆ, ਉਹ ਵੀ ਵੱਡੀ ਹੁੰਦੀ ਚਲੀ ਗਈ।
ਤਿਮ ਰਾਵਰ ਕੀ ਸੰਗਤ ਪਾਏ,
ਹੇ ਮਹਾਰਾਜ ਜੀ ਬਿਲਕੁਲ ਉਸੇ ਪ੍ਰਕਾਰ ਜਿਵੇਂ ਬਾਵਨ ਅਵਤਾਰ ਦੀ ਹੱਥ ਦੀ ਸੋਟੀ ਵੱਧਦੀ ਚਲੀ ਗਈ। ਤੇ ਮਹਾਰਾਜ ਜਿਹੜਾ ਕੋਈ ਤੁਹਾਡੀ ਸੰਗਤ ਕਰਦਾ ਹੈ,
ਹਮ ਆਦਿਕ ਜਗ ਮਹਿ ਬਿਦਤਾਏ,
ਮਹਾਰਾਜ ਜਿਹੜਾ ਤੁਹਾਡੀ ਸੰਗਤ ਕਰਦਾ ਹੈ ਨਾ, ਉਹ ਵੀ ਵੱਡਾ ਹੋ ਜਾਂਦਾ। ਮਹਾਰਾਜ ਜੀ ਅਸੀਂ ਵੀ ਤੁਹਾਡੀ ਸੰਗਤ ਕਰਦੇ ਹਾਂ।
ਭਲੇ ਭਾਗ ਤੇ ਪਏ ਪਲੇਰੇ,
ਮਹਾਰਾਜ ਕੋਈ ਪੂਰਬਲਾ ਭਾਗ ਸਾਡਾ ਜਾਗਿਆ, ਭਲੇ ਕਰਮ ਨੇ, ਭਲੇ ਭਾਗ ਨੇ ਮਹਾਰਾਜ ਜੋ ਸਾਨੂੰ ਸੰਗਤ ਨਸੀਬ ਹੋਈ ਆ। ਮਹਾਰਾਜ ਜੀ ਵੀ ਬਾਣੀ ਚ ਕਹਿੰਦੇ ਨੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਕਰਿਆ ਕਰ, ਨਾਮ ਜਪਿਆ ਕਰ। ਹੇ ਮਹਾਰਾਜ ਵੱਡਿਆਂ ਭਾਗਾਂ ਕਰਕੇ ਸਾਨੂੰ ਤੁਹਾਡੀ ਸੰਗਤ ਪ੍ਰਾਪਤ ਹੋਈ ਹੈ।
ਸਦਾ ਗੁਰੂ ਕੇ ਦਰਸ਼ਨ ਹੇਰੇ,
ਸਤਿਗੁਰੂ ਜੀ ਤੁਹਾਡੇ ਕੋਲ ਰਹਿ ਕੇ ਸਦਾ ਆਪ ਜੀਆਂ ਦੇ ਦਰਸ਼ਨ ਕਰਦੇ ਹਾਂ।
ਸੁਣ ਸ਼੍ਰੀ ਹਰਗੋਬਿੰਦ ਬਖਾਨਾ,
ਜਦੋਂ ਭਾਈ ਬਾਬਕ ਜੀ ਨੇ ਬੇਨਤੀਆਂ ਕੀਤੀਆਂ, ਇਹ ਸੁਣ ਕੇ ਗੁਰੂ ਮਹਾਰਾਜ ਜੀ ਹੁਣ ਕਹਿਣ ਲੱਗੇ ਨੇ,
ਕਰਿਓ ਪਰਮੇਸ਼ਰ ਆਵਨ ਜਾਨਾ।
ਹੇ ਭਾਈ ਬਾਬਕ, ਇਹ ਪਰਮੇਸ਼ਰ ਨੇ ਵਿਧਾਨ ਬਣਾਇਆ, ਇਹ ਆਵਣ ਜਾਣਾ ਤਾਂ ਲੱਗਿਆ ਰਹਿੰਦਾ ਹੈ। ਸਭਨ ਸੀਸ ਕੇ ਸੰਗ ਸ੍ਰੀ ਕਾਲ ਨੱਚ, ਸਾਰਿਆਂ ਦੇ ਸਿਰਾਂ ਦੇ ਉੱਤੇ ਸ੍ਰੀ ਕਾਲ ਨੱਚ ਰਿਹਾ, ਮੌਤ ਦਾ ਸਾਇਆ ਮੰਡਰਾ ਰਿਹਾ, ਇਹ ਆਵਣ ਜਾਣਾ ਤਾਂ ਲੱਗਿਆ ਰਹਿੰਦਾ ਹੈ।
ਨਿਜ ਨਿਜ ਸਮੇਂ ਭਿਆਨ ਹੈ ਸਾਰੇ,
ਆਪਣੋ ਆਪਣੀ ਵਾਰੀ ਉੱਤੇ, ਆਪੋ ਆਪਣੇ ਸਮੇਂ ਉੱਤੇ ਸਾਰਿਆਂ ਨੇ ਇੱਥੋਂ ਕੂਚ ਕਰ ਜਾਣਾ, ਪਿਆਨਾ ਕਰ ਜਾਣਾ ਹੈ।
ਆਪਣੀ ਵਾਰੀ ਧੀਰ ਨਾ ਧਾਰੇ,
ਜਦੋਂ ਕਿਸੇ ਦੀ ਵਾਰੀ ਆਉਂਦੀ ਹੈ ਉਹ ਫਿਰ ਰੁਕਦਾ ਨਹੀਂ, ਉਸ ਨੂੰ ਇਹ ਸੰਸਾਰ ਛੱਡ ਕੇ ਜਾਣਾ ਪੈਂਦਾ ਹੈ।
ਆਵਨ ਧਨ ਹੈ ਤਿਨ ਕੇਰਾ,
ਪਰ ਜਗਤ ਦੇ ਉੱਤੇ ਆਇਆ ਉਹਨਾਂ ਦਾ ਧਨ ਹੈ, ਉਹਨਾਂ ਦਾ ਜੀਵਨ ਸਫਲਾ ਹੁੰਦਾ ਹੈ।
ਸਿਮਰਿਓ ਸਤ ਨਾਮ ਸਭ ਬੇਰਾ,
ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਜਪਿਆ ਹੋਵੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਦਾ ਜੀਵਨ ਸਫਲ ਹੈ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ।
ਸਤਿਗੁਰ ਕੀ ਸੇਵਾ ਮਹਿ ਲਾਗੇ,
ਜਿਹੜੇ ਮਨੁੱਖ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗਦੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਕਹਿੰਦੇ ਸੇਵਾ ਤੋਂ ਬਿਨਾਂ ਹੱਥ ਪੈਰ ਕਿਹੜੇ ਕੰਮ ਦੇ, ਤ੍ਰਿਗ ਨੇ ਤ੍ਰਕਾਰ ਹੈ ਉਹਨਾਂ ਹੱਥਾਂ ਪੈਰਾਂ ਦੇ ਉੱਤੇ, ਇਸ ਕਰਕੇ ਸਤਿਗੁਰਾਂ ਦੀ ਸੇਵਾ ਜਰੂਰ ਕਰਨੀ ਹੈ।
ਕੀਰਤ ਕਰਹਿ ਸੁਨਹਿ ਬੜ ਭਾਗੇ,
ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਆਪਣੇ ਮੁਖ ਦੇ ਨਾਲ ਸਤਿਗੁਰਾਂ ਦੀ ਕੀਰਤੀ ਕਰਦੇ ਹਨ।
ਇਸ ਕੇ ਸਮ ਅਪਰ ਨਾ ਕਲ ਕਾਲ,
ਕਲਯੁਗ ਦੇ ਵਿੱਚ ਸਤਿਗੁਰਾਂ ਦੀ ਕੀਰਤੀ ਤੋਂ ਵੱਡਾ ਹੋਰ ਕੁਝ ਵੀ ਨਹੀਂ, ਗੁਰੂਆਂ ਦੇ ਕੀਰਤਨ ਤੋਂ ਵੱਡਾ ਹੋਰ ਕੋਈ ਵੀ ਪਦਾਰਥ ਨਹੀਂ।
ਹਰਤਾ ਪਾਤਕ ਬਿਗਨ ਵਿਸਾਲ,
ਜਿਹੜਾ ਕੋਈ ਕੀਰਤੀ ਕਰਦਾ ਹੈ ਨਾ, ਉਹਦੇ ਜਿੰਨੇ ਪਾਪ ਨੇ, ਕਲਮਲ ਨੇ, ਮਿਥ ਕੇ ਕੀਤੇ ਹੋਏ ਪਾਪ ਵੀ, ਉਹ ਵੀ ਨਾਸ਼ ਹੋ ਜਾਂਦੇ ਨੇ।
ਕਲਮਲ ਮਲ ਮਨ ਪਟ ਕੋ ਲਾਗੀ,
ਕਹਿੰਦੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਹੈ। ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨ, ਗੁਰਮੁਖ ਜਪੀਐ ਲਾਏ ਧਿਆਨ, ਕੀਰਤੀ ਕਰਨੀ ਹੈ ਗੁਰੂ ਮਹਾਰਾਜ ਜੀ ਦੀ, ਤੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਪਾਪਾਂ ਦੀ, ਤੇ ਕਹਿੰਦੇ ਜਿਹੜਾ ਇਹ ਮਨੁੱਖਾ ਕੱਪੜਾ ਹੈ ਨਾ ਸਰੀਰ ਦਾ, ਇਹ ਮੈਲਾ ਹੋ ਚੁੱਕਾ ਹੈ।
ਵਿਸ਼ੇ ਕੀ ਕਾਰਖ ਸੋ ਪਾਗੀ,
ਇਸ ਮਨ ਨੂੰ ਵਿਸ਼ੇ ਵਿਕਾਰਾਂ ਦੀ ਕਾਲਖ ਲੱਗੀ ਹੋਈ ਹੈ, ਮੈਲ ਲੱਗੀ ਹੋਈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹ ਹੋ, ਕਹਿੰਦੇ ਇਹਨੂੰ ਪਾਪਾਂ ਦੀ ਵਿਕਾਰਾਂ ਦੀ ਮੈਲ ਚਿਮੜੀ ਹੋਈ ਹੈ।
ਚਹੈ ਨਿਵਾਰਨ ਇਸ ਕੋ ਜੇਈ,
ਜਿਹੜਾ ਕੋਈ ਆਪਣੇ ਪਾਪਾਂ ਦੀ ਮੈਲ ਦਾ ਨਿਵਾਰਨ ਕਰਨਾ ਚਾਹੁੰਦਾ ਹੈ,
ਸਤ ਸੰਗਤ ਮਹਿ ਮਿਲ ਕਰ ਤੇਈ,
ਤੇ ਉਸਦੇ ਪਾਪਾਂ ਦੀ ਮੈਲ ਕਿੱਦਾਂ ਦੂਰ ਹੋਵੇਗੀ, ਸਤ ਸੰਗਤ ਦੇ ਵਿੱਚ ਬੈਠ ਕੇ। ਸੰਗਤ ਦੇ ਵਿੱਚ ਉਹਦੇ ਪਾਪ ਕੱਟੇ ਜਾਣਗੇ।
ਸਤ ਨਾਮ ਜਲ ਕੋ ਤਹਿਲੇ
ਤੇ ਪਾਪਾਂ ਨੂੰ ਕੱਟਣ ਵਾਸਤੇ ਕਿਹੜਾ ਜਲ ਚਾਹੀਦਾ? ਸਤ ਨਾਮ ਦਾ, ਸੱਚੇ ਨਾਮ ਦਾ। ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ। ਕਹਿੰਦੇ ਨਾਮ ਦਾ ਜਲ ਚਾਹੀਦਾ ਹੈ।
ਧੋਵਨ ਕੀਰਤਨ ਭਲੇ ਕਰੇ,
ਕਹਿੰਦੇ ਕੀਰਤਨ ਕਰਕੇ ਧੋਣਾ, ਫਿਰ ਮਲ ਮਲ ਕੇ ਦੇ ਸਾਬੂਣ ਲਈਆ ਉਹ ਧੋਏ, ਮਲ ਮਲ ਕੇ ਆਪਣੇ ਮਨ ਰੂਪੀ ਕੱਪੜੇ ਨੂੰ ਏਦਾਂ ਧੋਣਾ ਹੈ।
ਉਜਲ ਮਨ ਕੋ ਕਰਹਿ ਸੁਜਾਨ,
ਕੀਰਤਨ ਕਰ ਕਰਕੇ, ਜਸ ਕਰ ਕਰਕੇ, ਆਪਣੇ ਗੁਰੂ ਨੂੰ ਧੰਨ ਕਹਿ ਕਹਿ ਕੇ, ਫੇਰ ਜਿਹੜੇ ਸੁਜਾਨ ਮਨੁੱਖ ਨੇ ਇਸ ਪ੍ਰਕਾਰ ਉਜਲ ਹੋ ਜਾਂਦੇ ਨੇ।
ਚੜ੍ਹੈ ਰੰਗ ਗੂੜੋ ਤਤ ਗਿਆਨ,
ਫੇਰ ਉਹਨਾਂ ਦੇ ਉੱਪਰ ਨਾਮ ਦਾ ਰੰਗ ਗੂੜਾ ਚੜ ਜਾਂਦਾ, ਲਹਿੰਦਾ ਨੀ ਫਿਰ ਉਹ ਮਲੰਮੇ ਵਰਗਾ ਨੀ ਹੁੰਦਾ, ਕਸੁੰਬੜੇ ਵਰਗਾ ਨੀ ਹੁੰਦਾ, ਫਿਰ ਕਹਿੰਦੇ ਮਜੀਠੇ ਵਰਗਾ ਰੰਗ ਚੜ ਜਾਂਦਾ ਹੈ।
ਕਬਹੋ ਨਾ ਉਤਰੈ ਸਦਾ ਨਵੀਨ,
ਸਦਾ ਹੀ ਨਵੀਨ ਰੰਗ ਹੁੰਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਰੰਗ ਫਿਰ ਕਦੇ ਨੀ ਲੈਂਦਾ।
ਇਸ ਬਿਧ ਕੀ ਬੁੱਧ ਅਧਿਕ ਪ੍ਰਵੀਨ,
ਇਸ ਪ੍ਰਕਾਰ ਦੀ ਬੁੱਧੀ ਵਾਲੇ ਜਿਹੜੇ ਮਨੁੱਖ ਨੇ ਉਹ ਅਧਿਕ ਪ੍ਰਵੀਨ ਹੁੰਦੇ ਨੇ।
ਯਾ ਤੇ ਬਾਬਕ ਤੂੰ ਚਿਤ ਜਾਨ ਹੋ,
ਇਸ ਕਰਕੇ ਭਾਈ ਬਾਬਕ ਜੀ ਤੁਸੀਂ ਆਪਣੇ ਚਿੱਤ ਦੇ ਵਿੱਚ ਇਹ ਗੱਲ ਜਾਣ ਲਵੋ।
ਅੰਤ ਸਮੇ ਲੋ ਨਾਮ ਬਖਾਨ ਹੋ,
ਅੰਤ ਸਮੇ ਤੁਸੀਂ ਪਰਮੇਸ਼ਰ ਦਾ ਨਾਮ ਜਪਣਾ ਹੈ, ਅੰਤ ਕਾਲ ਤੱਕ ਉਹਦਾ ਨਾਮ ਜਪਦੇ ਰਹਿਣਾ ਹੈ।
ਰਹਿਓ ਕਰਤ ਕੀਰਤਨ ਕੋ ਨੀਤ,
ਸਾਡੇ ਦਰਬਾਰ ਦੇ ਵਿੱਚ ਤੁਸੀਂ ਕੀਰਤਨ ਕਰਦੇ ਰਹੇ ਹੋ, ਬੜਾ ਸੁੰਦਰ ਬੜਾ ਅਦਭੁਤ ਕੀਰਤਨ ਕਰਦੇ ਆਏ ਹੋ।
ਭਲੇ ਕਲੇ ਤਵਨ ਲਲਚੀਤ,
ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਲਾਲਸਾ, ਕੋਈ ਵੀ ਲਾਲਚ ਨਹੀਂ ਹੈ।
ਪਤਾ ਤਹਿ ਆਵੀ ਗਤ ਪਾਈ,
ਤੇ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਤੁਹਾਡੇ ਉੱਤੇ ਜੋ ਮੌਤ ਹੈ ਉਹ ਆ ਰਹੀ ਹੈ।
ਤਿਮ ਹੀ ਤੁਮ ਕੋ ਹੋਏ ਸੁਖਦਾਈ,
ਹੇ ਭਾਈ ਬਾਬਕ ਜੀ ਤੁਸੀਂ ਸੁਖਦਾਈ ਹੋਵੋਗੇ। ਜਿਹੜੀ ਮ੍ਰਿਤੂ ਆਣੀ ਹੈ ਨਾ, ਕੋਈ ਔਖਿਆ ਤਰੀਕਿਆਂ ਨਾਲ ਨਹੀਂ, ਸੁੱਖਾਂ ਦੇ ਪੂਰਵਕ ਤੁਸੀਂ ਜਾਵੋਗੇ, ਨਹੀਂ ਤਾਂ ਜਿੰਦ ਕਿੱਦਾਂ ਆਉਂਦੀ ਹੈ? ਮਹਾਰਾਜ ਕਹਿੰਦੇ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜ ਕਾਏ, ਜਦੋਂ ਸਰੀਰ ਚੋਂ ਜਿੰਦ ਨਿਕਲਦੀ ਹੈ ਹੱਡੀਆਂ ਕੜਕਦੀਆਂ ਨੇ। ਕਹਿੰਦੇ ਜਿਵੇਂ 100,000 ਬਿੱਛੂ ਇੱਕੋ ਵਾਰੀ ਡੰਗ ਮਾਰਨ ਸਰੀਰ ਤੇ, ਓਨਾ ਦਰਦ ਹੁੰਦਾ ਮਨੁੱਖ ਨੂੰ ਜਦੋਂ ਸਰੀਰ ਚੋਂ ਜਾਨ ਨਿਕਲਦੀ। ਪਰ ਕਹਿੰਦੇ ਭਾਈ ਬਾਬਕ ਜੀ ਤੁਸੀਂ ਸੁਖ ਪੂਰਵਕ ਜਾਵੋਗੇ।
ਇਮ ਸੁਣ ਕੇ ਗੁਰਪਦ ਅਰਬਿੰਦ,
ਇਹ ਸੁਣ ਕੇ ਭਾਈ ਬਾਬਕ ਨੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਕਰੇ ਸਪਰਸ਼ਨ ਪੁਨ ਬਲਿੰਦ,
ਆਪਣੇ ਮੱਥੇ ਨੂੰ ਨਾ ਚੰਗੀ ਤਰ੍ਹਾਂ ਮਹਾਰਾਜ ਦੇ ਚਰਨਾਂ ਦੇ ਨਾਲ ਲਾਇਆ, ਸਪਰਸ਼ ਕੀਤਾ ਹੈ।
ਲੋਕ ਪਰਲੋਕ ਸਹਾਇਕ ਅਹੋ,
ਹੇ ਮਹਾਰਾਜ ਕਿਰਪਾ ਕਰਿਓ, ਲੋਕ ਪਰਲੋਕ ਦੇ ਵਿੱਚ ਮਹਾਰਾਜ ਮੇਰੀ ਸਹਾਇਤਾ ਕਰਿਓ।
ਨਹੀਂ ਅਪਰ ਕੋ ਹਮਨੇ ਲਹੋ,
ਹੋਰ ਕਿਸੇ ਨੂੰ ਵੀ ਮਹਾਰਾਜ ਅਸੀਂ ਨਹੀਂ ਪੂਜਦੇ, ਕਿਸੇ ਦਾ ਆਸਰਾ ਮਹਾਰਾਜ ਮੈਂ ਨਹੀਂ ਤੱਕਿਆ।
ਨਿਜ ਸੁਤ ਕੋ ਪਾਇਓ ਸ਼ਰਣਾਈ,
ਲਾਗੇ ਉਹਦਾ ਪੁੱਤਰ ਖੜਾ ਸੀ ਭਾਈ ਬਾਬਕ ਦਾ, ਤੇ ਆਪਣੇ ਪੁੱਤਰ ਨੂੰ ਮਹਾਰਾਜ ਦੀ ਸ਼ਰਨ ਦੇ ਵਿੱਚ ਪਾ ਦਿੱਤਾ ਹੈ।
ਪ੍ਰਿਤ ਪਾਰ ਹੋ ਮਮ ਸਮ ਇਸ ਤਾਈ,
ਹੇ ਮਹਾਰਾਜ ਇਹ ਮੇਰਾ ਪੁੱਤਰ ਹੈ, ਮਹਾਰਾਜ ਜੀ ਕਿਰਪਾ ਕਰਕੇ ਇਹਦੀ ਵੀ ਪ੍ਰਤਪਾਲਣਾ ਮਹਾਰਾਜ ਕਰੋ, ਜਿੱਦਾਂ ਆਪ ਜੀਆਂ ਨੇ ਮੇਰੀ ਪ੍ਰਤਪਾਲਣਾ ਕੀਤੀ। ਮਹਾਰਾਜ ਜਿੱਦਾਂ ਤੁਸੀਂ ਮੈਨੂੰ ਪਾਲਿਆ, ਉਦਾਂ ਕਿਰਪਾ ਕਰੋ ਮੇਰੇ ਪੁੱਤਰ ਨੂੰ ਵੀ ਪਾਲੋ।
ਹਮ ਰਾਵਰ ਕੇ ਅਹੈ ਸਦੀਵੀ,
ਅਸੀਂ ਸਦਾ ਮਹਾਰਾਜ ਆਪ ਜੀਆਂ ਦੇ ਅਨੁਸਾਰੀ ਹੋ ਕੇ ਚੱਲਦੇ ਹਾਂ।
ਪ੍ਰਸ਼ਤਨ ਲਗੋ ਰਬਾਬੀ ਥੀਵੇ,
ਮਹਾਰਾਜ ਮੇਰੀਆਂ ਦੋ ਪੁਸ਼ਤਾਂ ਰਬਾਬ ਵਜਾਉਂਦਿਆਂ ਹੋਇਆਂ ਕੀਰਤਨ ਕਰਦਿਆਂ ਲੰਘੀਆਂ ਹਨ।
ਸੁਣ ਸਤਿਗੁਰ ਪੁਨ ਧੀਰਜ ਦੀਨ,
ਇਹ ਸੁਣ ਕੇ ਗੁਰੂ ਮਹਾਰਾਜ ਜੀ ਨੇ ਧੀਰਜ ਦਿੱਤਾ ਭਾਈ ਬਾਬਕ ਨੂੰ।
ਹੋਏ ਇਸੀ ਬਿਦ ਕਹਿ ਬੋ ਕੀਨ,
ਸਤਿਗੁਰਾਂ ਨੇ ਆਖਿਆ ਭਾਈ ਬਾਬਕ ਏਦਾਂ ਹੀ ਹੋਵੇਗਾ, ਜਿੱਦਾਂ ਤੁਸੀਂ ਚਾਹੁੰਦੇ ਹੋ ਏਦਾਂ ਹੀ ਹੋਵੇਗਾ।
ਰਹਿ ਰਬਾਬੀ ਨੰਦਨ ਤੇਰੋ,
ਤੁਹਾਡੇ ਵਾਂਗੂ ਤੁਹਾਡਾ ਨੰਦਨ, ਤੁਹਾਡਾ ਪੁੱਤਰ ਵੀ ਗੁਰੂ ਘਰ ਦਾ ਰਬਾਬੀ ਹੋਵੇਗਾ, ਇਹ ਵਰਦਾਨ ਅਸੀਂ ਪ੍ਰਦਾਨ ਕਰਦੇ ਹਾਂ।
ਲਹੋ ਰਾਗ ਕੋ ਭੇਵ ਬਡੇਰੋ,
ਰਾਗਾਂ ਦਾ ਭੇਦ ਇਹਨਾਂ ਨੂੰ ਆਵੇਗਾ।
ਹਮ ਪਾਛੈ ਗੁਰ ਘਰ ਮਹਿ ਰਹੈ,
ਇਹ ਸਾਡੇ ਤੋਂ ਬਾਅਦ ਵੀ ਗੁਰੂ ਘਰ ਦੇ ਵਿੱਚ ਰਹਿਣਗੇ, ਕੀਰਤਨ ਕਰਿਆ ਕਰਨਗੇ।
ਖਾਨ ਪਾਨ ਤਮ ਸਮ ਹੀ ਲਹੈ,
ਭਾਈ ਬਾਬਕ ਜੀ ਜਿੱਦਾਂ ਭੋਜਨ ਪ੍ਰਸ਼ਾਦੇ ਦੀ ਤੁਹਾਨੂੰ ਕਦੇ ਕਮੀ ਨਹੀਂ ਨਾ ਆਈ ਤੁਹਾਡੇ ਘਰਦਿਆਂ ਨੂੰ ਤੇ ਤੁਹਾਨੂੰ, ਉਸੇ ਪ੍ਰਕਾਰ ਤੁਹਾਡੇ ਪੁੱਤਰ ਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਕਦੇ ਵੀ ਭੋਜਨ ਪ੍ਰਸ਼ਾਦੇ ਦੀ ਕਮੀ ਨਹੀਂ ਆਵੇਗੀ।
ਇਹ ਵੀ ਚਿੰਤਨ ਚਿਤ ਮਹਿ ਕਰੀਏ,
ਆਪਣੇ ਮਨ ਦੇ ਵਿੱਚ ਇਹ ਚਿੰਤਾ ਨੂੰ ਤਿਆਗ ਦੇ, ਭਾਈ ਬਾਬਕ ਜੀ ਇਸ ਗੱਲ ਦੀ ਚਿੰਤਾ ਨਾ ਕਰਿਆ ਜੇ।
ਅੰਤ ਸਮਾਂ ਸਤਨਾਮ ਸਿਮਰੀਏ,
ਬਸ ਅੰਤਿਮ ਸਮੇਂ ਵੇਲੇ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ।
ਥਿਰ ਚਿਤ ਹੋਇ ਕੈ ਸਦਨ ਪਧਾਰੋ,
ਹਾਂ ਆਪਣਾ ਮਨ ਸਥਿਰ ਕਰਕੇ ਆਪਣੇ ਘਰੇ ਚਲੇ ਜਾਵੋ। ਹੁਣ
ਪੋੜਹ ਬਸਨ ਬਦਨ ਪਰ ਧਾਰੋ,
ਤੇ ਆਪਣੇ ਸਰੀਰ ਦੇ ਉੱਤੇ ਬਸਤਰ ਲੈ ਕੇ ਲੇਟ ਜਾਇਓ।
ਤਿਆਗਨ ਕਰੋ ਸੁਖੈਨ ਸਰੀਰ,
ਨਾਮ ਜਪਦੇ ਹੋਏ ਗੁਰੂ ਗੁਰੂ ਕਹਿੰਦਿਆਂ ਹੋਇਆਂ ਸੁਖਿਆਂ ਤੁਸੀਂ ਆਪਣਾ ਸਰੀਰ ਤਿਆਗ ਦਿਓਗੇ।
ਪੁੱਤਰ ਬਿਠਾਏ ਆਪਨੇ ਤੀਰ,
ਤੇ ਗੁਰੂ ਮਹਾਰਾਜ ਜੀ ਨੇ ਨਾ ਉਸ ਭਾਈ ਬਾਬਕ ਦੇ ਪੁੱਤਰ ਨੂੰ ਆਪਣੇ ਕੋਲ ਕੁਝ ਸਮਾਂ ਬਿਠਾਇਆ।
ਸੁਨ ਆਇਸ ਸਤਿਗੁਰ ਤੇ ਚੱਲਿਓ,
ਗੁਰੂ ਮਹਾਰਾਜ ਜੀ ਦੀ ਆਗਿਆ ਪਾ ਕੇ ਭਾਈ ਬਾਬਕ ਜੀ ਉੱਠੇ ਨੇ, ਮੱਥਾ ਟੇਕ ਕੇ ਤੇ ਚੱਲੇ ਹਨ।
ਜਾਤੀ ਮਲਕ ਸੰਗ ਪੁਨ ਮਿਲਿਓ,
ਜਾ ਕੇ ਸਭ ਤੋਂ ਪਹਿਲਾਂ ਭਾਈ ਜਾਤੀ ਮਲਕ ਨੂੰ ਮਿਲੇ ਨੇ। ਬੜੀ ਸਤਿਕਾਰਯੋਗ ਹਸਤੀ ਹੈ ਗੁਰੂ ਘਰ ਦੇ ਵਿੱਚ ਭਾਈ ਜਾਤੀ ਮਲਕ ਜੀ, ਉਹਨਾਂ ਨੂੰ ਜਾ ਕੇ ਮਿਲੇ ਹਨ।
ਮ੍ਰਿਦੁਲ ਬਾਕ ਕਹਿ ਪੈਰੀ ਪਾਣਾ,
ਤੇ ਬੜੇ ਮਿੱਠੇ ਬਚਨ ਬੋਲੇ, ਆਖਿਆ ਜਾਤੀ ਮਲਕ ਜੀ ਪੈਰੀ ਪਵਣਾ ਕਰਦੇ ਆ। ਸੰਗਤ ਜੀ ਫਤਿਹ ਦਾ ਰੁਝਾਨ ਕਲਗੀਧਰ ਮਹਾਰਾਜ ਜੀ ਤੋਂ ਚੱਲਿਆ। ਉਸ ਤੋਂ ਪਹਿਲਾਂ ਜੇਕਰ ਸਿੱਖ ਇੱਕ ਦੂਜੇ ਨੂੰ ਮਿਲਦੇ ਸੀ ਤਾਂ ਕਹਿੰਦੇ ਸੀ ਪੈਰੀ ਪਵਣਾ। ਨਾਨਕ ਪ੍ਰਕਾਸ਼ ਦੇ ਵਿੱਚ ਵੀ ਇਹ ਬਚਨ ਆਉਂਦਾ ਕਿ ਸਿੱਖ ਇੱਕ ਦੂਜੇ ਨੂੰ ਪੈਰੀ ਪਵਣਾ ਕਹਿੰਦੇ ਸੀ, ਤੇ ਭਾਈ ਬਾਬਕ ਜੀ ਨੇ ਜਾਤੀ ਮਲਕ ਜੀ ਨੂੰ ਪੈਰੀ ਪਵਣਾ ਕੀਤਾ ਹੈ।
ਮੈਂ ਅਬ ਆਪਣੋ ਕਰੋ ਪਿਆਣਾ,
ਆਖਿਆ ਬਾਬਾ ਜਾਤੀ ਮਲਕ ਜੀ ਹੁਣ ਮੈਂ ਚੱਲਿਆ, ਮੈਂ ਪਰਲੋਕ ਨੂੰ ਪਿਆਨਾ ਕਰਨਾ ਹੈ।
ਹੁਤੇ ਹਮਾਰੇ ਭਾਗ ਬਿਲੰਦ,
ਸਾਡੇ ਭਾਗ ਬੜੇ ਉਜਾਗਰ ਨੇ, ਬੜੇ ਵੱਡੇ ਭਾਗ ਹਨ।
ਜਿਸ ਤੇ ਸ੍ਰੀ ਟਿਗ ਸ੍ਰੀ ਹਰਗੋਬਿੰਦ,
ਜਿਨ੍ਹਾਂ ਦੇ ਕੋਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਵਰਗੇ ਸਤਿਗੁਰੂ ਹਨ।
ਜਾਤੀ ਮਲਕ ਕਹਿਓ ਤਵ ਧੰਨ,
ਇਹ ਸੁਣ ਕੇ ਭਾਈ ਜਾਤੀ ਮਲਕ ਜੀ ਬੋਲੇ, ਭਾਈ ਬਾਬਕ ਜੀ ਤੁਸੀਂ ਧੰਨ ਹੋ। ਉਹਨਾਂ ਨੂੰ ਆਖਿਆ, ਕਿਉਂਕਿ ਗੁਰੂ ਕੇ ਸਿੱਖ ਵੀ ਧੰਨਤਾ ਦੇ ਯੋਗ ਨੇ, ਜਿਨ੍ਹਾਂ ਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਉਹ ਵੀ ਧੰਨਤਾ ਦੇ ਯੋਗ ਨੇ ਨਾ। ਕਹਿੰਦੇ ਭਾਈ ਬਾਬਕ ਜੀ ਤੁਸੀਂ ਧੰਨ ਹੋ।
ਅੰਤ ਸਮੇਂ ਕਰ ਗੁਰੂ ਪ੍ਰਸੰਨ,
ਜਿਨ੍ਹਾਂ ਨੇ ਅੰਤਿਮ ਸਮੇਂ ਵੀ ਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਨੂੰ ਪ੍ਰਾਪਤ ਕੀਤਾ ਹੈ।
ਚਲਿਓ ਚਹੈ ਪਰ ਲੋਕ ਮਜਾਰਾ,
ਤੁਸੀਂ ਹੁਣ ਪਰਲੋਕ ਨੂੰ ਪਿਆਨਾ ਕਰਨਾ ਚਾਹੁੰਦੇ ਹੋ।
ਜਹ ਕੋ ਗਮਨ ਸਭਨ ਸਿਰ ਧਾਰਾ,
ਉੱਥੇ ਤਾਂ ਸਾਰਿਆਂ ਨੇ ਜਾਣਾ ਭਾਈ ਬਾਬਕ ਜੀ, ਸਾਰਿਆਂ ਦੇ ਸਿਰਾਂ ਦੇ ਉੱਤੇ ਕਾਲ ਦਾ ਸਾਇਆ ਮੰਡਰਾ ਰਿਹਾ, ਸਾਰਿਆਂ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ।
ਮੈਂ ਤਨ ਤਿਆਗੋ ਦੇਰ ਨਾ ਕੋਈ,
ਭਾਈ ਬਾਬਕ ਜੀ ਬੋਲੇ ਕਿ ਮੇਰੇ ਸਰੀਰ ਤਿਆਗਣ ਦੇ ਵਿੱਚ ਹੁਣ ਕੋਈ ਵੀ ਦੇਰੀ ਨਹੀਂ ਹੈ।
ਕੇਤਕ ਦਿਵਸਨ ਆਯੂ ਹੋਈ,
ਤੇ ਇੱਧਰ ਭਾਈ ਜਾਤੀ ਮਲਕ ਜੀ ਬੋਲੇ, ਕਹਿੰਦੇ ਭਾਈ ਬਾਬਕ ਜੀ ਤੁਸੀਂ ਚੱਲੋ ਤੇ ਅਸੀਂ ਤੁਹਾਡੇ ਮਗਰੇ ਆਏ। ਭਾਈ ਜਾਤੀ ਮਲਕ ਜੀ ਬੋਲੇ, ਤੁਸੀਂ ਚੱਲੋ, ਸਾਡੀ ਵੀ ਆਯੂ ਕੁਝ ਕੁ ਦਿਨਾਂ ਦੀ ਰਹਿ ਗਈ ਹੈ, ਬਸ ਅਸੀਂ ਵੀ ਆਪਣੀ ਆਯੂ ਨੂੰ ਭੋਗਦਿਆਂ ਹੋਇਆਂ ਤੇ ਮਹਾਰਾਜ ਜੀ ਦੀ ਗੋਦ ਦੇ ਵਿੱਚ ਹੀ ਸਮਾਵਾਂਗੇ।
ਪੁਨ ਬਾਬਕ ਸਤ ਸੰਗਤ ਸਾਰੀ,
ਉਸ ਵੇਲੇ ਭਾਈ ਬਾਬਕ ਜੀ ਜਾਤੀ ਮਲਕ ਜੀ ਨੂੰ ਮਿਲਣ ਤੋਂ ਬਾਅਦ ਸਾਰੀ ਸੰਗਤ ਨੂੰ ਜਾ ਕੇ ਮਿਲੇ ਹਨ।
ਮਿਲ ਮਿਲ ਭਲੇ ਬੰਦਨਾ ਧਾਰੀ,
ਸਾਰਿਆਂ ਨੂੰ ਜਾ ਕੇ ਨਮਸਕਾਰ ਕੀਤੀ ਹੈ, ਸੰਗਤ ਦੀਆਂ ਖੁਸ਼ੀਆਂ ਲਈਆਂ ਨੇ।
ਲੈ ਸਭਨ ਤੇ ਖੁਸ਼ੀ ਵਿਸਾਲਾ,
ਸੰਗਤ ਨੇ ਬੜੀਆਂ ਖੁਸ਼ੀਆਂ ਕੀਤੀਆਂ ਕਿ ਗੁਰੂ ਘਰ ਦੇ ਹਜੂਰੀ ਰਾਗੀ ਹੋ, ਗੁਰੂ ਮਹਾਰਾਜ ਜੀ ਦੀ ਹਜੂਰੀ ਚ ਬੈਠ ਕੇ ਕੀਰਤਨ ਕਰਦੇ ਰਹੇ ਹੋ, ਸਤਿਗੁਰਾਂ ਦੀ ਪ੍ਰਸੰਨਤਾ ਲਈ ਹੈ ਤੁਸੀਂ। ਸੰਗਤ ਨੇ ਭਾਰੀ ਖੁਸ਼ੀਆਂ ਕੀਤੀਆਂ ਨੇ।
ਲੈ ਸੁਤ ਸੰਗ ਸਦਨ ਕੋ ਚਾਲਾ,
ਫੇਰ ਭਾਈ ਬਾਬਕ ਜੀ ਨੇ ਆਪਣੇ ਪੁੱਤਰ ਨੂੰ ਵੀ ਨਾਲ ਲਿਆ ਤੇ ਆਪਣੇ ਘਰੇ ਵਾਪਸ ਆਏ ਹਨ।
ਆਏ ਭਾਰ ਜਾ ਬਹੁ ਸਮਝਾਈ,
ਆਣ ਕੇ ਆਪਣੀ ਘਰ ਵਾਲੀ ਬੀਬੀ ਨੂੰ ਆਪਣੀ ਭਾਰਜਾ ਨੂੰ ਸਮਝਾਇਆ, ਉਸ ਨੂੰ ਧੀਰਜ ਦਿੱਤਾ ਹੈ।
ਹਮਰੇ ਸਿਰ ਪਰ ਨਿਤ ਗੁਰ ਸਾਈ,
ਆਖੇ ਆਪਣੀ ਘਰ ਵਾਲੀ ਬੀਬੀ ਨੂੰ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ, ਸਾਡੇ ਸਿਰਾਂ ਦੇ ਉੱਤੇ ਗੁਰੂ ਮਹਾਰਾਜ ਜੀ ਦਾ ਹੱਥ ਹੈ।
ਕਿਸੇ ਬਾਤ ਕੋ ਨਾ ਹੈ ਅੰਦੇਸ਼ਾ,
ਕਿਸੇ ਗੱਲ ਦਾ ਤੁਸੀਂ ਸ਼ੋਕ ਨਹੀਂ ਕਰਨਾ, ਕਿਸੇ ਗੱਲ ਦਾ ਅੰਦੇਸ਼ਾ ਨਹੀਂ ਰੱਖਣਾ
ਦੁਹ ਲੋਕਨ ਕੇ ਕਟੇ ਕਲੇਸ਼ਾ
ਕਿਉਂਕਿ ਗੁਰੂ ਮਹਾਰਾਜ ਜੀ ਨੇ ਸਾਡੇ ਦੋਵੇਂ ਲੋਕਾਂ ਦੇ ਕਲੇਸ਼ ਕੱਟ ਦਿੱਤੇ ਲੋਕ ਦੇ ਵੀ ਤੇ ਪਰਲੋਕ ਦੇ ਵੀ ਦੋਵੇਂ ਲੋਕਾਂ ਦੇ ਕਲਹਿ ਕਲੇਸ਼ ਕੱਟ ਦਿੱਤੇ ਨੇ
ਦੋਏ ਜਾਮ ਨਿਜ ਤਾਮ ਬਿਤਾਏ
ਉਸ ਤੋਂ ਬਾਅਦ ਭਾਈ ਬਾਬਕ ਜੀ ਨੇ ਦੋ ਪਹਿਰ ਦਾ ਸਮਾਂ ਹੋਰ ਬਤੀਤ ਕੀਤਾ ਹੈ
ਪੁਨ ਮੁਖ ਕੀ ਦੁੱਤ ਕਛੂ ਕਮੁਲਾਏ
ਜਦੋਂ ਦੋ ਕ ਪਹਿਰ ਬੀਤੇ ਨਾ 6 ਘੰਟਿਆਂ ਦਾ ਸਮਾਂ ਲੰਘਿਆ ਕਹਿੰਦੇ ਸਰੀਰ ਦੀ ਮੁਖੜੇ ਦੀ ਜਿਹੜੀ ਅਭਾ ਹੈ ਜੋ ਮੁੱਖ ਮੰਡਲ ਦੀ ਜਿਹੜੀ ਕ੍ਰਾਂਤੀ ਹੈ ਉਹ ਕੁਝ ਕੁ ਘੱਟ ਗਈ ਕਿਉਂਕਿ ਹੁਣ ਸਮਾਂ ਨੇੜੇ ਆ ਰਿਹਾ ਤੇ ਜਿਹੜੀ ਸਰੀਰ ਦੀ ਅਭਾ ਹੈ ਮੁਖੜੇ ਦੀ ਕ੍ਰਾਂਤੀ ਉਹ ਥੋੜੀ ਜੀ ਘਟੀ ਹੈ
ਜਾਣਿਓ ਪ੍ਰਾਣ ਅੰਤ ਅਬ ਹੈ
ਜਾਣ ਗਏ ਨੇ ਕਿ ਹੁਣ ਪ੍ਰਾਣਾ ਦਾ ਅੰਤ ਹੋਣ ਦਾ ਸਮਾਂ ਨੇੜੇ ਹੈ
ਸਤ ਨਾਮ ਸਿਮਰਤ ਗੁਣ ਗਏ ਹੈ
ਉਸ ਵੇਲੇ ਵੀ ਅੰਤਿਮ ਸਮੇਂ ਵੀ ਭਾਈ ਬਾਬਕ ਜੀ ਜਪੀ ਜਾਂਦੇ ਨੇ ਵਾਹਿਗੁਰੂ 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 ਇਹ ਸਿਮਰਨ ਕਰੀ ਜਾਂਦੇ ਹਨ
ਪਰਿਓ ਬਦਨ ਪਰ ਬਸਨ ਸੁਪਾਇਓ
ਫੇਰ ਬਸਤਰ ਲਿਆ ਤੇ ਆਪਣੇ ਸਰੀਰ ਦੇ ਉੱਪਰ ਓਢ ਲਿਆ ਹੈ
ਤਤ ਛਿਨ ਤਨ ਕੋ ਛੋਰ ਸਿਧਾਇਓ
ਲੰਮੇ ਪਏ ਨੇ ਸਰੀਰ ਦੇ ਉੱਤੇ ਬਸਤਰ ਲਿਆ ਆਪਣਾ ਮੁੱਖ ਮੰਡਲ ਟਕਿਆ ਤੇ ਇਕਦਮ ਆਪਣਾ ਸਰੀਰ ਤਿਆਗ ਦਿੱਤਾ ਗੁਰਪੁਰੀ ਦੇ ਵਿੱਚ ਸਮਾ ਚੁੱਕੇ ਹਨ
ਅਪਰ ਜੇ ਹੁਤੇ ਡੂਮ ਕੀ ਜਾਤ
ਤੇ ਭਾਈ ਬਾਬਕ ਜੀ ਦੀ ਬਰਾਦਰੀ ਦੇ ਹੋਰ ਜਿੰਨੇ ਵੀ ਡੂਮ ਮਰਾਸੀ ਉਹ ਜਿਤਨੇ ਵੀ ਜਾਤੀ ਦੇ ਲੋਕ ਹਨ
ਸਕਲ ਬੁਲਾਏ ਕਹਿ ਮ੍ਰਿਦ ਬਾਤ
ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਮਿੱਠੇ ਬਚਨ ਬੋਲ ਕੇ ਸਾਰਿਆਂ ਨੂੰ ਇਕੱਤਰ ਕੀਤਾ ਗਿਆ ਹੈ
ਸੈਨਾ ਮਹਿਜੇ ਤੁਰਕ ਹਕਾਰੇ
ਸਤਿਗੁਰਾਂ ਦੀ ਸੈਨਾ ਦੇ ਵਿੱਚ ਜਿਹੜੇ ਮੁਸਲਮਾਨ ਵੀਰ ਭਰਤੀ ਹੋਏ ਸਨ ਜਿਹੜੇ ਮੁਸਲਮਾਨ ਸਿਪਾਹੀ ਸੀ ਉਹ ਵੀ ਆਏ ਹਨ
ਸਭ ਚਲ ਆਏ ਬਾਬਕ ਦੁਆਰੇ
ਸਾਰੇ ਆਣ ਕੇ ਭਾਈ ਬਾਬਕ ਜੀ ਦੇ ਘਰ ਦੇ ਵਿਹੜੇ ਦੇ ਵਿੱਚ ਇਕੱਠੇ ਹੋਏ ਜਿੰਨੇ ਵੀ ਡੂਮ ਮਰਾਸੀ ਨੇ ਮੁਸਲਮਾਨ ਸਿਪਾਹੀ ਨੇ ਤੇ ਸਿੱਖ ਵੀਰ ਨੇ ਉਹ ਆਣ ਕੇ ਇਕੱਠੇ ਹੋਏ ਨੇ
ਕਿਰਿਆ ਮ੍ਰਿਤਕ ਕੀ ਜੇਤਕ ਹੋਏ
ਉਸ ਤੋਂ ਬਾਅਦ ਮ੍ਰਿਤਕ ਕਿਰਿਆ ਉਹ ਸਾਰੀ ਕੀਤੀ ਗਈ ਹੈ
ਤਾਂ ਕੇ ਸੁਤ ਕਰਵਾਈ ਸੋਏ
ਭਾਈ ਬਾਬਕ ਜੀ ਦੇ ਪੁੱਤਰ ਨੇ ਸਾਰੀ ਜਿਹੜੀ ਮ੍ਰਿਤਕ ਕਿਰਿਆ ਉਹ ਆਪ ਕਰਵਾਈ ਹੈ
ਉਪਰ ਪਾਇਓ ਰੁਚਿਰ ਦੁਸ਼ਾਲਾ
ਭਾਈ ਬਾਬਕ ਜੀ ਦੇ ਸਰੀਰ ਦਾ ਇਸਨਾਨ ਕਰਾ ਕੇ ਉੱਪਰ ਬੜੇ ਸੁੰਦਰ ਦੁਸ਼ਾਲੇ ਪਾਏ ਗਏ ਨੇ
ਲੈ ਨਿਕਸੇ ਬਾਹਰ ਤਤਕਾਲਾ
ਬਿਵਾਨ ਕੱਢਿਆ ਗਿਆ ਘਰ ਤੋਂ ਬਾਹਰ ਬਿਵਾਨ ਲਿਆਂਦਾ ਹੈ
ਕਬਰ ਖਨਾਏ ਤਰਿਓ ਤੇ ਸਮਾਹੀ
ਭਾਈ ਬਾਬਕ ਦੇ ਸਪੁੱਤਰ ਨੇ ਸਾਰੀ ਅੰਤਿਮ ਕਿਰਿਆ ਕੀਤੀ ਹੈ
ਦਫਨਾਇਓ ਜਸ ਪਾਖ ਹੈ ਤਾਹੀ
ਮ੍ਰਿਤਕ ਕਿਰਿਆ ਤੋਂ ਬਾਅਦ ਹੋਰ ਜਿਤਨੇ ਵੀ ਅੰਤਿਮ ਕਿਰਿਆ ਹੁੰਦੀ ਹੈ ਉਹ ਭਾਈ ਬਾਬਕ ਦੇ ਸਪੁੱਤਰ ਨੇ ਆਪ ਨਿਭਾਈ ਹੈ ਆਪ ਕੀਤੀ ਹੈ
ਗੁਰ ਪ੍ਰਸੰਨ ਕਰ ਅੰਤ ਸਮੇਂ ਇਹੋ
ਭਾਈ ਬਾਬਕ ਜੀ ਨੇ ਗੁਰੂ ਮਹਾਰਾਜ ਨੂੰ ਪ੍ਰਸੰਨ ਕਰਕੇ ਅੰਤਿਮ ਸਮੇਂ ਵੇਲੇ ਗੁਰੂ ਦਾ ਨਾਮ ਜਪਿਆ
ਸ਼ੁਭਗਤ ਪਾਈ ਸੰਸੇ ਕੋ ਨੇਹ
ਕਹਿੰਦੇ ਅੰਤਿਮ ਸਮੇਂ ਨਾਮ ਜਪ ਕੇ ਸ਼ੁਭ ਗਤੀ ਦੀ ਪ੍ਰਾਪਤੀ ਕੀਤੀ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਭਗਤ ਤ੍ਰਿਲੋਚਨ ਜੀ ਵੀ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ ਜਿਹੜਾ ਅੰਤਿਮ ਸਮੇਂ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਕਹਿੰਦੇ ਸ਼ੰਕੇ ਵਾਲੀ ਗੱਲ ਹੀ ਨਹੀਂ ਉਹ ਤਾਂ ਸਿੱਧਾ ਹੀ ਸੱਚਖੰਡ ਨੂੰ ਜਾਂਦਾ ਹੈ ਭਾਈ ਬਾਬਕ ਜੀ ਵੀ ਗੁਰੂ ਗੁਰੂ ਜਪਦਿਆਂ ਹੋਇਆਂ ਸੱਚਖੰਡ ਦੇ ਵਿੱਚ ਜਾ ਬਰਾਜੇ ਹਨ
ਇਸ ਪ੍ਰਕਾਰ ਕਰ ਤਾਹੇ ਚਲਾਨਾ
ਇਸ ਪ੍ਰਕਾਰ ਭਾਈ ਬਾਬਕ ਜੀ ਨੇ ਆਪਣਾ ਸਰੀਰ ਤਿਆਗਿਆ ਚਲਾਣਾ ਕੀਤਾ ਹੈ
ਪਿੱਛੇ ਕਿਰਿਆ ਕਰੀ ਕੁਲ ਨਾਨਾ
ਪਿੱਛੇ ਸਾਰੀ ਕੁਲ ਦੀ ਕਿਰਿਆ ਭਾਈ ਬਾਬਕ ਦੇ ਪੁੱਤਰ ਨੇ ਨਿਭਾਈ
ਕਿਤਕ ਦਿਵਸ ਬੀਤੇ ਜਬ ਮੈਂ ਪਿੱਛੇ
ਜਦੋਂ ਕੁਝ ਕੁ ਦਿਨ ਇਸੇ ਪ੍ਰਕਾਰ ਹੋਰ ਬਤੀਤ ਹੋਏ ਹਨ
ਤਿਸਕੇ ਪੁੱਤਰ ਨੇ ਸਭ ਬਿਦ ਕਰੇ
ਕਹਿੰਦੇ ਉਹਦੇ ਪੁੱਤਰ ਨੇ ਹੁਣ ਪਿਤਾ ਦੀ ਜ਼ਿੰਮੇਵਾਰੀ ਪੁੱਤਰ ਨੇ ਨਿਭਾਣੀ ਆ ਤੇ ਪੁੱਤਰ ਦੇ ਸਿਰ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਗਈ
ਤਬ ਸਤਿਗੁਰ ਆਛੋ ਦਿਨ ਜਾਨ
ਇਧਰ ਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਬਰਾਜੇ ਹੋਏ ਨੇ ਦੀਵਾਨ ਦੇ ਵਿੱਚ ਕਹਿੰਦੇ ਇੱਕ ਦਿਨ ਗੁਰੂ ਮਹਾਰਾਜ ਜੀ ਨੇ ਵੇਖਿਆ
ਬਿਨਾ ਕੀਰਤਨ ਰਹਿਤ ਦੀਵਾਨ
ਕਿ ਜਦੋਂ ਦਾ ਭਾਈ ਬਾਬਕ ਜੀ ਨੇ ਸਰੀਰ ਤਿਆਗਿਆ ਉਦੋਂ ਦਾ ਕੋਈ ਕੀਰਤਨ ਕਰਨ ਨਹੀਂ ਆਇਆ ਗੁਰੂ ਘਰ ਦੇ ਵਿੱਚ ਕੋਈ ਕੀਰਤਨ ਕਰਨ ਨਹੀਂ ਆਇਆ ਭਾਈ ਬਾਬਕ ਜੀ ਤੋਂ ਬਿਨਾਂ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਕਿ ਕੀਰਤਨ ਕਰਨ ਵਾਸਤੇ ਭਾਈ ਕੋਈ ਨਹੀਂ ਹੈ,
ਧਨ ਦਸਤਾਰ ਵਿਸ਼ਾਲ ਦੁਸ਼ਾਲਾ,
ਗੁਰੂ ਮਹਾਰਾਜ ਨੇ ਮਾਇਆ ਦਸਤਾਰ ਤੇ ਇੱਕ ਦੁਸ਼ਾਲਾ ਮੰਗਵਾਇਆ।
ਦੇ ਕਰ ਬਿਪਰ ਹੱਥ ਤਬ ਕਾਲਾ,
ਇੱਕ ਸਿੱਖ ਦੇ ਹੱਥ ਦੇ ਵਿੱਚ ਇਹ ਸਭ ਕੁਝ ਪਿਟਾਵਾਂ ਦੇ ਕੇ ਤੋਰਿਆ।
ਚਤੁਰ ਸੁਤਨ ਕੋ ਦੇ ਕਰ ਤੀਰ,
ਕਹਿੰਦੇ ਭਾਈ ਜਾਓ ਜਾ ਕੇ ਜਿਹੜੇ ਬਾਬਕ ਦੇ ਪੁੱਤਰ ਨੇ ਨਾ, ਚਾਰ ਪੁੱਤਰ ਸਨ ਭਾਈ ਬਾਬਕ ਜੀ ਦੇ, ਕਹਿੰਦੇ ਉਹਨਾਂ ਨੂੰ ਜਾ ਕੇ ਜਿਹੜਾ ਵੱਡਾ ਪੁੱਤਰ ਹੈ ਉਹਨੂੰ ਇਹ ਸਭ ਕੁਝ ਪਦਾਰਥ ਭੇਟ ਕਰੋ।
ਇਹ ਸਭ ਬਿਨਸਨ ਹਾਰ ਸਰੀਰ,
ਸਾਡੇ ਵੱਲੋਂ ਜਾ ਕੇ ਉਪਦੇਸ਼ ਦੇਣਾ ਭਾਈ ਬਾਬਕ ਦੇ ਪੁੱਤਰਾਂ ਨੂੰ ਕਿ ਜਿੰਨੇ ਸਰੀਰ ਦਿਖਾਈ ਦਿੰਦੇ ਨੇ ਇਹ ਤਾਂ ਬਿਨਸਨ ਹਾਰ ਹਨ।
ਅਬ ਇਹੋ ਸਿਰੋ ਪਾਓ ਗੁਰਦੀਨਾ,
ਤੇ ਉਹ ਸਿੱਖ ਗਿਆ ਭਾਈ ਬਾਬਕ ਦੇ ਘਰ ਦੇ ਵਿੱਚ, ਵੱਡੇ ਪੁੱਤਰ ਨੂੰ ਆਖਿਆ ਕਿ ਸਰੀਰ ਬਿਨਸਣੇ ਵਾਲੇ ਨੇ ਤੇ ਇਹ ਸਿਰੋ ਪਾਓ, ਗੁਰੂ ਮਹਾਰਾਜ ਨੇ ਆਪ ਭੇਜਿਆ ਤੁਹਾਡੇ ਲਈ।
ਸਿਰ ਪਰ ਬੰਧ ਪਾਗ ਨਵੀਨਾ,
ਆਪਣੇ ਸੀਸ ਦੇ ਉੱਤੇ ਇਹ ਨਵੀਂ ਦਸਤਾਰ ਜੋ ਗੁਰੂ ਘਰ ਵੱਲੋਂ ਆਈ ਹੈ ਉਹ ਆਪ ਆਪਣੇ ਸੀਸ ਦੇ ਉੱਤੇ ਸਜਾਓ।
ਸ਼ੌਂਕ ਤਜਹੋ ਅਰ ਭਜਹੋ ਸੁਨਾਮ,
ਪਰਮੇਸ਼ਰ ਦਾ ਨਾਮ ਜਪ ਕੇ ਮਨ ਦੇ ਵਿੱਚੋਂ ਚਿੰਤਾ ਤਿਆਗ ਦਿਓ, ਸ਼ੋਕ ਨਾ ਕਰੋ।
ਗੁਰ ਕੋ ਸੇਵ ਬਸਹੋ ਨਿਜ ਧਾਮ,
ਹਮੇਸ਼ਾ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਤਤਪਰ ਰਹੋ।
ਉਪਰ ਸੁੰਦਰ ਲਿਹੋ ਦੁਸ਼ਾਲਾ,
ਸੋਹਣਾ ਦੁਸ਼ਾਲਾ ਵੀ ਉਹ ਸਿੱਖ ਨੇ ਭੇਟਾ ਕੀਤਾ ਹੈ।
ਕਰਹੋ ਕੀਰਤਨ ਸਭਾ ਵਿਸਾਲਾ,
ਮਹਾਰਾਜ ਜੀ ਨੇ ਬਚਨ ਕੀਤਾ ਕਿ ਆਣ ਕੇ ਹੁਣ ਚਿੰਤਾ ਨਹੀਂ ਕਰਨੀ, ਸ਼ੋਕ ਨਹੀਂ ਕਰਨਾ ਤੇ ਗੁਰੂ ਘਰ ਦੇ ਦੀਵਾਨ ਦੇ ਵਿੱਚ ਪਹੁੰਚ ਕੇ ਕੀਰਤਨ ਕਰੋ।
ਸੁਣ ਕੇ ਬਾਕ ਦੇਖ ਗੁਰ ਦਇਆ,
ਇਹ ਜਦੋਂ ਭਿਟਾਵਾਂ ਵੇਖੀਆਂ ਭਾਈ ਬਾਬਕ ਦੇ ਪੁੱਤਰ ਨੇ ਕਿ ਗੁਰੂ ਮਹਾਰਾਜ ਜੀ ਕਿੰਨਾ ਪਿਆਰ ਕਰਦੇ ਨੇ ਸਾਨੂੰ, ਮਹਾਰਾਜ ਜੀ ਇੰਨੀ ਖੁਸ਼ੀ ਕਰਦੇ ਨੇ, ਦਸਤਾਰ ਭੇਜੀ ਹੈ, ਸਿਰੋ ਪਾਓ ਭੇਜਿਆ, ਦੁਸ਼ਾਲਾ ਭੇਜਿਆ, ਕਹਿੰਦੇ ਮਹਾਰਾਜ ਨੇ ਬੜੀ ਦਇਆ ਕੀਤੀ।
ਮਨ ਤੇ ਸ਼ੋਕ ਸਭੇ ਨੇ ਤਜ ਦਇਆ,
ਉਸੇ ਵੇਲੇ ਅੱਖਾਂ ਪੂੰਜੀਆਂ ਨੇ, ਮਨ ਦੇ ਵਿੱਚੋਂ ਜਿੰਨਾ ਸ਼ੋਕ ਹੈ ਉਹ ਸਭ ਕੁਝ ਤਿਆਗ ਦਿੱਤਾ।
ਸਿਰ ਪਰ ਬਾਂਦੀ ਪਾਗ ਬਣਾਏ,
ਗੁਰੂ ਘਰ ਵੱਲੋਂ ਆਈ ਹੋਈ ਦਸਤਾਰ ਆਪਣੇ ਸਿਰ ਦੇ ਉੱਤੇ ਸਜਾਈ ਹੈ।
ਆਛੇ ਬਸਤਰ ਪਹਿਰ ਹਰ ਖਾਏ,
ਦੁਸ਼ਾਲਾ ਲਿਆ, ਸ਼ੁਭ ਬਸਤਰ ਪਹਿਨ ਕੇ ਆਏ ਹਨ।
ਲੈ ਕਰ ਸਾਜ ਪਿਤਾ ਸਮ ਗਏ,
ਕਹਿੰਦੇ ਭਾਈ ਬਾਬਕ ਦੇ ਚਾਰਾਂ ਪੁੱਤਰਾਂ ਨੇ ਸਾਜ ਫੜੇ ਨੇ, ਕਿਸੇ ਨੇ ਸਰੰਦਾ ਫੜਿਆ, ਕਿਸੇ ਨੇ ਰਬਾਬ ਹੈ, ਕਿਸੇ ਨੇ ਦਿਲਰੁਬਾ ਚੱਕੀ ਹੈ, ਕਹਿੰਦੇ ਏਦਾਂ ਸਾਜ ਫੜ ਕੇ ਕਿਸੇ ਨੇ ਵੀਣਾ ਫੜੀ ਹੱਥ ਦੇ ਵਿੱਚ, ਕਹਿੰਦੇ ਆਪਣੇ ਪਿਤਾ ਦੇ ਵਾਂਗੂ ਨਾ ਸਾਜ ਚੁੱਕ ਕੇ ਮਹਾਰਾਜ ਦੇ ਦਰਬਾਰ ਚ ਆ ਰਹੇ ਨੇ ਕੀਰਤਨ ਕਰਨ ਲਈ।
ਸਭਾ ਵਿਖੇ ਗੁਰ ਦਰਸ਼ਨ ਲੀਏ,
ਆਣ ਕੇ ਸਭਾ ਦੇ ਵਿੱਚ ਗੁਰੂ ਮਹਾਰਾਜ ਦੇ ਦੀਦਾਰ ਕੀਤੇ।
ਖਰੇ ਹੋਏ ਕਹਿ ਕਰੀ ਕਲਾਨ,
ਖੜੇ ਹੋ ਕੇ ਫਿਰ ਕਲਿਆਣ ਦੀ ਚੌਂਕੀ ਗਾਈ ਹੈ। ਉਸ ਵੇਲੇ ਚਾਰਾਂ ਭਰਾਵਾਂ ਨੇ ਨਾ, ਭਾਈ ਬਾਬਕ ਦੇ ਚਾਰਾਂ ਪੁੱਤਰਾਂ ਨੇ ਖੜੇ ਹੋ ਕੇ ਕਲਿਆਣ ਦੀ ਚੌਂਕੀ ਲਾਈ ਹੈ।
ਗੁਰ ਸਾਹਿਬ ਸੋਢੀ ਸੁਲਤਾਨ,
ਫਿਰ ਉਸ ਤੋਂ ਪਛਾਤ ਮਹਾਰਾਜ ਦੀ ਕੀਰਤੀ ਕੀਤੀ, ਹੇ ਸੋਢੀ ਸੁਲਤਾਨ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ,
ਸ਼੍ਰੀ ਗੁਰ ਰਾਮਦਾਸ ਕੋ ਪੋਤਾ,
ਹੇ ਮਹਾਰਾਜ ਆਪ ਜੀ ਸੋਢੀ ਸੁਲਤਾਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੋਤਰੇ ਹੋ।
ਦੀਨ ਦੁਨੀ ਥੰਬ ਭਾਰ ਖਲੋਤਾ,
ਦੀਨ ਦੁਨੀ ਦਾ ਭਾਰ ਆਪ ਜੀਆਂ ਨੇ ਚੁੱਕਿਆ ਹੋਇਆ, ਦੀਨ ਦੁਨੀ ਦੇ ਖੰਭੇ ਬਣ ਕੇ ਮਹਾਰਾਜ ਤੁਸੀਂ ਖੜੇ ਹੋਏ ਹੋ।
ਸ਼੍ਰੀ ਅਰਜਨ ਸੁਤ ਜੋਧਾ ਬਲੀ,
ਆਪ ਜੀ ਧੰਨ ਗੁਰੂ ਅਰਜੁਨ ਦੇ ਮਹਾਰਾਜ, ਤੱਤੀਆਂ ਤਵੀਆਂ ਦੇ ਮਾਲਕ, ਉਹਨਾਂ ਦੇ ਸਪੁੱਤਰ ਹੋ ਤੇ ਬੜੇ ਬਲੀ, ਬੜੇ ਭਾਰੀ ਗੁਰੂ ਹੋ।
ਤੁਰਕ ਮਾਰ ਕਰ ਕੀਰਤ ਭਲੀ,
ਤੁਰਕਾਂ ਨੂੰ ਮਾਰ ਕੇ ਸਾਰੇ ਜਗਤ ਦੇ ਵਿੱਚ ਆਪ ਜੀ ਦੀ ਕੀਰਤੀ ਪਸਰ ਰਹੀ ਹੈ।
ਪੀਰੀ ਮੀਰੀ ਕੋ ਬੜ ਥੰਬਾ,
ਹੇ ਮਹਾਰਾਜ ਜੀ ਪੀਰੀ ਤੇ ਮੀਰੀ ਦੀਆਂ ਦੋ ਤਲਵਾਰਾਂ ਆਪ ਜੀਆਂ ਨੇ ਬੰਨੀਆਂ ਨੇ, ਮਾਨੋ ਇਹ ਤਲਵਾਰਾਂ ਨਹੀਂ ਇਹ ਪਾਤਸ਼ਾਹੀਆਂ ਦੇ ਥੰਬ ਹਨ।
ਪਿਖ ਪਰਾਕਰਮ ਸਭ ਜਗਤ ਅਚੰਭਾ,
ਆਪ ਜੀਆਂ ਦਾ ਪਰਾਕਰਮ, ਆਪ ਜੀਆਂ ਦੀ ਸ਼ਕਤੀ, ਆਪ ਜੀਆਂ ਦਾ ਜਸ ਸਾਰੀ ਦੁਨੀਆਂ ਵੇਖ ਕੇ ਅਚੰਭਿਤ ਹੈ, ਹੈਰਾਨ ਹੈ।
ਮੁਗਲ ਸਖਾਨ ਜੰਗ ਕਰ ਮਾਰਿਓ,
ਮਹਾਰਾਜ ਦੇ ਸਾਹਮਣੇ ਖੜੇ ਹੋ ਕੇ ਕੀਰਤੀ ਕਰ ਰਹੇ, ਕਹਿੰਦੇ ਗੁਰੂ ਦਾ ਜਸ ਕਿਵੇਂ ਕਰੀਦਾ, ਸਤਿਗੁਰਾਂ ਦੇ ਸਾਹਮਣੇ ਬੈਠ ਕੇ, ਸਤਿਗੁਰਾਂ ਦੇ ਸਾਹਮਣੇ ਬੈਠ ਕੇ ਮਹਾਰਾਜ ਦੀ ਕੀਰਤੀ ਕਰਦੇ। ਗੁਰੂ ਜੀ ਮੁਗਲ ਖਾਨ ਵੀ ਚੜ ਕੇ ਆਇਆ ਸੀ ਆਪ ਜੀ ਤੇ,
ਅਬਦੁਲ ਖਾਨ ਜੋ ਚਮੂ ਸੰਘਾਰਿਓ,
ਅਬਦੁਲ ਖਾਨ ਦੇ ਸਮੇਤ ਆਪ ਜੀਆਂ ਨੇ ਉਸਦੀ ਸੈਨਾ ਦਾ ਵੱਧ ਕੀਤਾ ਸੀ।
ਲੱਲਾ ਬੇਗ ਮਹਿ ਕੰਬਰ ਸਕਾਤੀ,
ਮਹਾਰਾਜ ਲੱਲਾ ਬੇਗ ਕੰਬਰ ਬੇਗ ਮਹਾਰਾਜ ਦੀ ਜੰਗ ਦੇ ਵਿੱਚ ਜਿਹੜੇ ਚੜ ਕੇ ਆਏ ਸਨ,
ਸ਼ਾਹੋ ਜਹਾਂ ਕੀ ਦਾਹ ਦਿਸ ਛਾਤੀ,
ਬਾਦਸ਼ਾਹ ਸ਼ਾਹ ਜਹਾਂ ਦੀ ਛਾਤੀ ਸੁਲਗਦੀ ਰਹੀ ਹੈ। ਪਹਿਲਾਂ 7,000 ਚੜ ਕੇ ਆਏ ਲੋਹਗੜ੍ਹ ਦੇ ਕਿਲੇ ਦੇ ਉੱਤੇ, ਫਿਰ 15,000 ਦੀਆਂ ਫੌਜਾਂ ਆਈਆਂ, ਫਿਰ ਮਹਾਰਾਜ ਜੀ 35,000 ਦਾ ਮਲਖਈਆ ਚੜ ਕੇ ਆਇਆ ਮਹਾਰਾਜ ਦੇ ਵਿੱਚ, ਪਰ ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ, ਸਾਰਿਆਂ ਨੂੰ ਪਰਾਸ ਕੀਤਾ ਤੁਸੀਂ, ਤੇ ਵੇਖ ਕੇ ਸ਼ਾਹਜਹਾਂ ਦੀ ਛਾਤੀ ਵੀ ਕੰਬਦੀ ਹੈ।
ਲੂਣ ਹਰਾਮੀ ਪੈਂਦਾ ਘਾਇਓ,
ਤੇ ਚੌਥਾ ਜੰਗ ਜਿਹੜਾ ਕਰਤਾਰਪੁਰ ਦਾ ਕੀਤਾ, ਪੈਂਦੇ ਖਾਂ ਜਿਹੜਾ ਲੂਣ ਹਰਾਮੀ ਬਣ ਗਿਆ ਸੀ,
ਪ੍ਰਤਪਾਲਕ ਸੋ ਲਰਬੇ ਆਇਓ,
ਪੈਂਦੇ ਖਾਂ ਜਿਹੜਾ ਆਪਣੀ ਪ੍ਰਤਪਾਲਕ ਦੇ ਨਾਲ ਲੜਿਆ, ਤੁਸੀਂ ਉਹ ਪਾਲਿਆ ਨਾ ਮਹਾਰਾਜ ਜੀ, ਉਹਨੂੰ ਕੋਲ ਬਿਠਾ ਕੇ ਦੁੱਧ ਛਕਾਇਆ, ਪੁੱਤਾਂ ਵਾਂਗੂ ਪਾਲਿਆ ਪੈਂਦੇ ਖਾਂ ਨੂੰ, ਤੇ ਉਹੀ ਪੈਂਦੇ ਖਾਂ ਤੁਹਾਡੇ ਨਾਲ ਝਗੜ ਪਿਆ।
ਅਰੇ ਉਹ ਨਸ਼ਤਰੂ ਸਕਲ ਹੀ ਮਾਰੇ,
ਕੋਈ ਵੀ ਤੁਹਾਡੇ ਸਾਹਮਣੇ ਅੜਿਆ ਨਹੀਂ, ਜਿਹੜਾ ਅੜਿਆ ਉਹ ਮਾਰਿਆ ਗਿਆ।
ਮੋਹਨ ਸ਼ਾਹੋ ਪਾ ਮਾਨੀ ਹਾਰੇ,
ਵੇਖ ਕੇ ਅੰਤ ਦੇ ਵਿੱਚ 75,000 ਵੀ ਚੜ ਕੇ ਆਇਆ, ਤੇ ਉਹ ਵੀ ਹਾਰ ਖਾ ਕੇ ਪਿੱਛੇ ਮੁੜਿਆ ਪੈਂਦੇ ਖਾਂ ਵਰਗੇ ਬਲੀ, ਕਹੇ ਵੇਖ ਕੇ ਹੁਣ ਸ਼ਾਹਜਹਾਂ ਵੀ ਚੁੱਪ ਹੋ ਕੇ ਬੈਠ ਗਿਆ।
ਕੋ ਕੋ ਗੁਣ ਰਾਵਰ ਕੇ ਕਹੈ,
ਮਹਾਰਾਜ ਕਿਹੜੇ ਕਿਹੜੇ ਗੁਣ ਨੇ ਤੁਹਾਡੇ ਬਿਆਨ ਕਰੀਏ, ਕਿਹੜੀਆਂ ਕਿਹੜੀਆਂ ਸਿਫਤਾਂ ਮਹਾਰਾਜ ਜੀ ਤੁਹਾਡੀਆਂ ਕਹੀਏ।
ਸ਼ੇਸ਼ ਸਾਰ ਦਾ ਅੰਤ ਨਲ ਹੈ,
ਮਹਾਰਾਜ ਜੀ ਸਾਡੇ ਤਾਂ ਇੱਕ ਜੀਭ ਲੱਗੀ ਆ, ਜਿਹੜਾ ਸ਼ੇਸ਼ ਨਾਗ ਹੈ ਨਾ ਉਹਦੇ ਹਜ਼ਾਰਾਂ ਮੂੰਹ ਨੇ, ਹਜ਼ਾਰਾਂ ਜੀਭਾਂ ਨੇ, ਹਜ਼ਾਰਾਂ ਮੂੰਹਾਂ ਨਾਲ ਸ਼ੇਸ਼ ਨਾਗ ਨਿੱਤ ਨਵਾਂ ਨਾਮ ਜਪਦਾ ਤੁਹਾਡਾ, ਉਹ ਵੀ ਤੁਹਾਡੇ ਨਾਵਾਂ ਦਾ ਅੰਤ ਨਹੀਂ ਪਾ ਸਕਿਆ, ਸ਼ੇਸ਼ ਨਾਗ ਤੇ ਸ਼ਾਰਦਾ ਵਰਗੀਆਂ ਮਹਾਰਾਜ, ਤੇ ਅਸੀਂ ਕੀ ਤੁਹਾਡਾ ਜਸ ਕਹੀਏ।
ਗੁਰ ਜਸ ਕਹਿ ਬੈਠੇ ਦਰਬਾਰ,
ਇਹਦਾ ਮਹਾਰਾਜ ਜੀ ਦਾ ਜਸ ਕੀਤਾ ਉਹਨਾਂ ਚਾਰਾਂ ਭਰਾਵਾਂ ਨੇ,
ਲਗੇ ਕੀਰਤਨ ਕਰਨ ਉਦਾਰ,
ਫਿਰ ਮਹਾਰਾਜ ਦੇ ਸਨਮੁਖ ਬੈਠ ਕੇ ਸਤਿਗੁਰਾਂ ਦੀ ਕੀਰਤੀ ਕਰਦੇ, ਕੀਰਤਨ ਸੁਣਾਉਂਦੇ ਨੇ,
ਭਾਂਤ ਭਾਂਤ ਕੇ ਰਾਗਨ ਗਾਏ,
ਵਰਦਾਨ ਦਿੱਤਾ ਸੀ ਨਾ ਮਹਾਰਾਜ ਜੀ ਨੇ ਭਾਈ ਬਾਬਕ ਨੂੰ, ਭਾਈ ਬਾਬਕ ਤੇਰੇ ਵਾਂਗੂ ਤੇਰੇ ਪੁੱਤਰ ਵੀ ਰਾਗ ਗਾਇਆ ਕਰਨਗੇ, ਤੇ ਉਸੇ ਪ੍ਰਕਾਰ ਉਹ ਚਾਰੋ ਭਰਾ ਰਾਗਾਂ ਦੇ ਵਿੱਚ ਕੀਰਤਨ ਕਰਦੇ ਹਨ।
ਸਭਾ ਸਹਿਤ ਗੁਰ ਲਏ ਰਜਾਏ,
ਤੇ ਗੁਰੂ ਮਹਾਰਾਜ ਜੀ ਦੇ ਸਮੇਤ ਸਾਰੀ ਸੰਗਤ ਦੀ ਖੁਸ਼ੀਆਂ ਉਹਨਾਂ ਚਾਰਾਂ ਭਰਾਵਾਂ ਨੇ ਪ੍ਰਾਪਤ ਕੀਤੀਆਂ ਨੇ।
ਕਰੀ ਮੌਜ ਤਿੰਨ ਕੋ ਤਤਕਾਲਾ,
ਕਹਿੰਦੇ ਬੜੀਆਂ ਮੌਜਾਂ ਲੱਗੀਆਂ, ਜਿਹਨੇ ਮਹਾਰਾਜ ਜੀ ਦੀ ਖੁਸ਼ੀਆਂ ਲੈ ਲਈਆਂ ਨਾ, ਤੇ ਉਹਨੂੰ ਸਾਰੀਆਂ ਮੌਜਾਂ ਲੱਗ ਜਾਂਦੀਆਂ ਨੇ।
ਹਿਰਦੈ ਆਨੰਦਤ ਭਏ ਬਿਸਾਲਾ,
ਮਨ ਦੇ ਵਿੱਚ ਬੜਾ ਭਾਰੀ ਆਨੰਦ ਵਰਤਿਆ, ਬੜਾ ਭਾਰੀ ਆਨੰਦ ਛਾਇਆ ਹੈ।
ਇਸੀ ਭਾਂਤ ਨਿਜ ਪਿਤ ਕੀ ਨਿਆਈ,
ਇਸੇ ਪ੍ਰਕਾਰ ਭਾਈ ਬਾਬਕ ਦੇ ਪੁੱਤਰ ਆਪਣੇ ਪਿਤਾ ਦੇ ਨਿਆਈ,
ਲਗੇ ਕੀਰਤਨ ਕਰਨ ਬਨਾਈ,
ਆਪਣੇ ਪਿਤਾ ਜੀ ਦੇ ਵਾਂਗੂ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਨੇ, ਕਦੇ ਆਸਾ ਜੀ ਦੀ ਵਾਰ ਲਾਉਂਦੇ, ਕਦੇ ਬਿਲਾਵਲ ਦੀ ਚੌਂਕੀ ਲਾਉਂਦੇ, ਕਦੇ ਸੋਦਰ ਦੀ ਚੌਂਕੀ ਗਾਇਨ ਕਰਦੇ, ਕਦੇ ਚਰਨ ਕਮਲ ਦੀ ਚੌਂਕੀ, ਕਦੇ ਕਲਿਆਣ ਦੀ ਚੌਂਕੀ ਗਾਇਨ ਕਰਦੇ ਨੇ।
ਨਿਤ ਆਵਹਿ ਗੁਰ ਕੇ ਦਰਬਾਰ,
ਹਰ ਰੋਜ਼ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਪਣੇ ਸਾਜ ਲੈ ਕੇ ਪਹੁੰਚ ਜਾਂਦੇ ਹਨ।
ਚੌਂਕੀ ਕਰਤੇ ਸਾਂਝ ਸਕਾਰ,
ਸਵੇਰੇ ਸ਼ਾਮ ਗੁਰੂ ਮਹਾਰਾਜ ਜੀ ਦੀ ਚੌਂਕੀ ਗਾਉਂਦੇ ਹਨ। ਜਿੱਦਾਂ ਹੁਣ ਗੁਰੂ ਮਹਾਰਾਜ ਦੀਨ ਦੁਨੀਆਂ ਦੇ ਉੱਤੇ ਕਿਰਪਾ ਕਰਕੇ ਦਾਨ ਦਿੰਦੇ ਨੇ, ਤੇ ਭਾਈ ਜਾਤੀ ਮਲਕ ਦੇ ਪ੍ਰਤੀ ਮਹਾਰਾਜ ਉਪਦੇਸ਼ ਕਰ ਰਹੇ ਨੇ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ।